गुरु बख्शी फतेह प्रवान करो। वाहे गुरु जी का खालसा, वाहे गुरु जी की फतेह। सतगुरु गुरु नानक साहिब महाराज जी दे पावन पवित्र घर के सिद्धांत नूं समझण वास्ते गुरमत की व्याख्या करन लई, गुरमत का जीवन जीण लई हर एक गुरमुख प्यारे लिए जरूरी है कि वह भाई गुरदास नाल गल्लां जरूर करे। जिन्हें गुरमत नूं समझना उन्हूं भाई गुरदास पढ़ना अत लाजमी है। ते जिन्हें गुरु कलगी वाले की महिमा पढ़नी होवे ते वह श्रीमान भाई साहब भाई नंद लाल नूं जरूर पढ़े। सतगुरु गुरु नानक साहब जी दे घर दे व्याख्याकार भाई गुरदास, मेरा कई बार दिल करदा हुंदा है विचार दा विशा उन्हां नूं रखा, क्योंकि भाई गुरदास ने अपने जीवन विच कमाया है, केवल कमाया नहीं अपने हड्डां नाल हंडा के देखिया है। ते भाई गुरदास ओह भागां वाली शख्सियत है जिहड़ा गुरु अमरदास जी दा सक्का भतीजा है। भाई गुरदास बीबी भानी दा भरा है। भाई गुरदास गुरु अर्जन साहब जी दा मामा लगदा है। भावां के भाई गुरदास ने आप ग्रिफ्त नूं धारण नहीं किया, पर जिदन गुरु नानक दे घर दे सिद्धांत की गल करते ने उदन भाई गुरदास कहिंदा ग्रिफ्त नालों उच्चा धर्म दुनिया ते होर कोई नहीं। सिद्धांत की गल करते ने भाई गुरदास एक बचन करते ने, कहिंदे ने सिखा जे तू गुरु दे कोल कुछ लैना ही ना, सतगुरु की कृपा लैनी है, ता एक गल याद रखी, तू तेरा गुरु एक कबर है। मैं जड़ी गल कहन लगा थोड़ी जी बरीकी नाल तवज्जो दे आ जे, तेरा गुरु एक कबर है ते चेते रखी गुरु कबर है, ते कबर दे विच कभी जींदे नहीं टिकदे, कबर विच टिकदा ही ओवे जिहड़ा मर जांदा है। जिंदियां नूं कबर भी थां नहीं, कबरां तां थां ही मुरदियां नूं दिंदियां ने। ते चेते रखना भाई गुरदास कहन लगे गुरु कबर ही, ते सिखा जे एदे विच समाना चाहना है ते जींदा बन के ना नहीं, जिउंदियां नूं कबर नहीं उठा देंदी, इत्थे केवल मरिया होयां नूं थां मिलदी। ते सोची दा भाई गुरदास ने कबर दी उदाहरण दित्ती, ते मन विच सोचिया कबर विच केड़े गुण होणगे, ते मोटे जां तीन गुण ने कबर दे अंदर। ते कबर दा सब नूं पता है, पिंडां विच आपां देखने आ इत्थे आ असाई वीर भी मुर्दे नूं मरन तो बाद जमीन पट के दफन करदे ने। ते भाई गुरदास कहन लगे गुरु कबर ही, सिखा तू मुर्दा बन के आवी, ते पुछया गुरु कबर विच केड़े गुण ने, ते तीन गुण ने बड़े वड्डे कबर दे अंदर। जे कबर दे नेड़े कोई बरीकी नाल देख के देखो, कबर विच तीन बड़े वड्डे गुण ने। केड़े गुण ने जिहड़ी आ कबर असीं देखने हां? पहला वड्डा गुण कबर विच इह वे, जिस बंदे नूं कोई भी थां नहीं ना दिंदा उहनूं कबर अपनी झोली विच पा लैंदी है। गुरु ग्रंथ साहिब दी बाणी विचों कुछ प्रमाण ने, जिस बंदे नूं किते ढोई नहीं, जिउंदिया तां कहिंदे आ घर मेरा, पुत्तर धीआं मेरे, मां बाप मेरा, पता नहीं इस मेरे मेरे दी की फूक दुनिया ने इस बंदे दे कन्न विच मार दित्ती। इहदे कोल मेरे तो बिना दूजा शब्द ही नहीं, जिन्हां नूं मेरे मेरे कहिंदा रहा वह कोई भी अपना ना बने। इहदा मतलब दुनिया विच कोई है नहीं, जिउंदिया सारे कहिंदे आ मेरे ने, पुत्तर धीआं मेरे, परिवार मेरा, घर मेरा, साख संबंधी मेरे। ते साहब कहिंदे ने जिदन मौत हो गई मेरियां विचों कोई भी नेड़े नहीं ढकिया, ते उदन इथों तक जिस घर नूं सारी जिंदगी अपने हड खोर खोर के बनाया उस घर विच भी रात ना टिकन दिता, ते उदन कबर विचों आवाज आई उह निकरिया तेनू मेरे तो बिना किसे नहीं रखना, जिन्हू घर दे ने ढक दिता लिया मैं तेनू अपनी झोली विच पा लेनी। कबर निथावे नूं थां देंदी है। ते भाई गुरदास हुरां ने एक बड़ा प्यारा बचन कहा अपने शलोकां विच, वाहिगुरु बाबा फरीद जी ने कहिंदे ने मैं रोज ना कबरां कोलों निकलदा सां, गुरु ग्रंथ साहिब दा शब्द शलोक, ते अक्सर ना सी पिंडां विच देखदे सां कि कई बंदे ना कबरां तो बड़ा भय खांदे ने, शमशान घाट तो बड़ा डरदे ने। एक विद्वान तां लिखदा इही कारण ਕਿ ਬੰਦੇ ਨੇ ਮੌਤ ਤੋਂ ਡਰਦੇ ਹੋਇਆ ਕਬਰਾਂ ਬਣਾਈਏ ਪਿੰਡਾਂ ਤੋਂ ਬਾਹਰ ਸਨ, ਸ਼ਮਸ਼ਾਨ ਭੂਮੀ ਪਿੰਡਾਂ ਤੋਂ ਬਾਹਰ ਸੀ, ਕਿਉਂਕਿ ਇੰਨਾ ਕੁ ਡਰ ਮੌਤ ਤੋਂ ਲੱਗਦਾ ਸੀ, ਕਬਰਾਂ ਵੀ ਉੱਥੇ ਬਣਾਉਂਦਾ ਸੀ ਜਿੱਥੇ ਆਉਣ ਵਾਲਾ ਜ਼ਿਆਦਾ ਰਸਤਾ ਨਾ ਹੋਵੇ। ਦੂਰ ਦੁਰਾਡੇ ਬੜਾ ਭੈ ਨੇ ਨਾ। ਬਾਬਾ ਫਰੀਦ ਜੀ ਕਹਿੰਦੇ ਨੇ ਹਰ ਬੰਦਾ ਮੌਤ ਤੋਂ ਡਰਦਾ, ਸ਼ਮਸ਼ਾਨ ਭੂਮੀ ਕੋਲੋਂ ਲੰਘਣ ਤੋਂ ਗੁਰੇਜ਼ ਕਰਦਾ। ਕਹਿੰਦੇ ਨੇ ਅੱਜ ਮੈਂ ਵੀ ਲੰਘਿਆ ਵਾਂ ਤੇ ਮੇਰੇ ਕੰਨ ਵਿੱਚ ਪਿੱਛੋਂ ਇੱਕ ਆਵਾਜ਼ ਆਈ, ਕਹਿਣ ਲੱਗੀ ਉਹ ਫਰੀਦ ਤੂੰ ਆਤਮਦਰਸ਼ੀ ਏ, ਤੈਨੂੰ ਮੌਤ ਤੇ ਜੀਵਨ ਦੀ ਫਿਲਾਸਫੀ ਵੀ ਸਮਝੇ, ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦੀ ਹਾਂ, ਮੇਰਾ ਸੰਦੇਸ਼ ਤੂੰ ਇਹਨਾਂ ਪਿੰਡ ਦੇ ਲੋਕਾਂ ਤੱਕ ਪਹੁੰਚਾ ਦੇਗਾ। ਤੇ ਬਾਬਾ ਫਰੀਦ ਸਾਹਿਬ ਪੁੱਛਦੇ ਨੇ ਤੂੰ ਕੌਣ ਏ? ਕਹਿਣ ਲੱਗੀ ਮੈਂ ਆ ਸ਼ਮਸ਼ਾਨ ਭੂਮੀ ਆ, ਮੈਂ ਕਬਰ ਹਾਂ ਜਿਹਦੇ ਤੋਂ ਲੋਕੀ ਡਰ ਕੇ ਨਫ਼ਰਤ ਕਰਕੇ ਦੂਰ ਜਾਂਦੇ ਨੇ, ਮੈਂ ਚਾਹੁੰਦੀ ਹਾਂ ਇਹਨਾਂ ਲੋਕਾਂ ਨੂੰ ਦੱਸ ਕੇ ਆਵੀ ਕਿ ਇਹ ਦੁਨੀਆਂ ਦੇ ਲੋਕੋ ਅੱਜ ਜਿਉਂਦਿਆਂ ਤਾਂ ਮੇਰੇ ਤੋਂ ਦੂਰ ਭੱਜਦੇ ਹੋ, ਨਫ਼ਰਤ ਕਰਕੇ ਮੇਰੇ ਤੋਂ ਦੂਰ ਨਿਕਲਦੇ ਹੋ, ਪਰ ਇਹਨਾਂ ਨੂੰ ਕਹੀ ਜਿਸ ਘਰ ਵਿੱਚ ਤੁਸੀਂ ਭੱਜ ਕੇ ਜਾਂਦੇ ਹੋ ਇੱਕ ਦਿਨ ਇਸ ਘਰ ਦੇ ਲੋਕਾਂ ਨੇ ਤੁਹਾਨੂੰ ਰੱਖਣਾ ਨਹੀਂ, ਮੇਰੇ ਤੋਂ ਜਿਤਨੀ ਮਰਜ਼ੀ ਨਫ਼ਰਤ ਕਰੀ ਜਾਓ ਕਿਉਂਕਿ ਮੇਰੇ ਤੋਂ ਬਿਨਾਂ ਤੁਹਾਡੇ ਵਰਗੇ ਨਿਸ਼ਾਨਿਆਂ ਨੂੰ ਕਿਸੇ ਥਾਂ ਦੇਣੀ ਹੋਈ ਨਹੀਂ। ਅਖੀਰ ਤੇ ਮੰਜ਼ਲ ਮੈਂ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਫਰੀਦਾ ਗੌਰ ਨਿਮਾਣੀ ਸੱਡ ਕਰੇ, ਗੌਰ ਦਰ ਤੇ ਕਬਰ, ਸੱਡ ਕਰੇ ਦਰ ਤੇ ਆਵਾਜ਼ਾਂ ਪਈ ਮਾਰਦੀ ਏ। ਫਰੀਦਾ ਗੌਰ ਨਿਮਾਣੀ ਸੱਡ ਕਰੇ, ਆਵਾਜ਼ ਮਾਰ ਕੇ ਕਹਿੰਦੀ ਏ ਨਿਘਰਿਆ ਘਰ ਆਓ, ਉਹ ਨਿਘਰੇ ਬੰਦੇ ਤੇਰਾ ਕੋਈ ਘਰ ਨਹੀਂ, ਤੇ ਜੇ ਅੱਜ ਮੇਰੇ ਤੋਂ ਨਫ਼ਰਤ ਕਰਨੇ ਸਰ ਪਰ ਮੈਥੇ ਆਵਣਾ, ਮਰਨੋ ਨਾ ਡਰਿਆਓ, ਇੱਕ ਦਿਨ ਤੈਨੂੰ ਜ਼ਰੂਰ ਮੇਰੇ ਕੋਲ ਆਉਣਾ ਪਏਗਾ, ਇਸ ਕਰਕੇ ਜਿਹਦੇ ਕੋਲ ਆਉਣਾ ਪਏ ਉਹਦੇ ਤੋਂ ਨਫ਼ਰਤ ਨਹੀਂ ਕਰੀਦੀ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਬਰ ਏ, ਤੇ ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ ਇਹਦਾ ਮਤਲਬ ਕਬਰ ਦਾ ਪਹਿਲਾ ਸੁਭਾਅ ਏਵੇ ਜਿਸ ਨੂੰ ਕਿਤੇ ਵੀ ਢੋਈ ਨਾ ਮਿਲੇ, ਇੱਥੋਂ ਤੱਕ ਕਿ ਜਿਹਨੂੰ ਪਰਿਵਾਰ ਦੇ ਲੋਕ ਵੀ ਧੱਕ ਦੇਣ ਉਹਨੂੰ ਕਬਰ ਥਾਂ ਦਿੰਦੀ ਏ। ਤੇ ਸੱਚ ਜਾਣੀ ਸਿੱਖਾ ਜਿਸ ਨੂੰ ਦੁਨੀਆਂ ਦਾ ਕੋਈ ਵੀ ਮਨੁੱਖ ਰੱਖਣ ਲਈ ਤਿਆਰ ਨਹੀਂ, ਤੇ ਮੇਰਾ ਗੁਰੂ ਨਾਨਕ ਕਹਿੰਦਾ ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਏ। ਆ ਮੈਂ ਤੈਨੂੰ ਆਪਣੇ ਕੋਲ ਥਾਂ ਦਿੰਦਾ ਵਾਂ, ਤੈਨੂੰ ਕੋਈ ਰੱਖਣ ਲਈ ਤਿਆਰ ਨਹੀਂ, ਕਬਰ ਦੀ ਤਰ੍ਹਾਂ ਗੁਰੂ ਕਬਰ ਕਹਿੰਦਾ ਸਿੱਖਾ ਆ ਜਿਹਨੂੰ ਕੋਈ ਨਹੀਂ ਥਾਂ ਦਿੰਦਾ ਉਹਨੂੰ ਸਤਿਗੁਰੂ ਥਾਂ ਦੇ ਦਿੰਦੇ। ਦੂਜਾ ਇੱਕ ਕਬਰ ਵਿੱਚ ਵੱਡਾ ਵੱਡਾ ਗੁਣ ਜੇ ਧਿਆਨ ਦੇਣਾ, ਜਿੱਥੇ ਉਹ ਨਿਥਾਨੇ ਨੂੰ ਥਾਂ ਦਿੰਦੀ ਏ ਨਾ ਉੱਥੇ ਕਬਰ ਪਰਦੇ ਢੱਕ ਦਿੰਦੀ ਏ। ਬੰਦਾ ਜਿਤਨੀ ਮਰਜ਼ੀ ਭਿਆਨਕ ਬਿਮਾਰੀ ਨਾਲ ਮਰਿਆ ਹੋਵੇ, ਉਹਦੇ ਤਨ ਦੇ ਵਿੱਚੋਂ ਬਦਬੋ ਆਉਂਦੀ ਹੋਵੇ, ਇੱਥੋਂ ਤੱਕ ਕਿ ਉਹਨੂੰ ਇਸ਼ਨਾਨ ਕਰਨ ਤੋਂ ਵੀ ਪਰਿਵਾਰ ਦੇ ਲੋਕ ਗੁਰੇਜ਼ ਕਰਨ, ਤੇ ਕਬਰ ਇੰਨਾ ਵੱਡਾ ਦਿਲ ਲੈ ਕੇ ਬੈਠੀਏ, ਕਹਿੰਦੀ ਏ ਕੋਈ ਗੱਲ ਨਹੀਂ ਜੇ ਇਹਦੇ ਤਨ ਵਿੱਚੋਂ ਬਦਬੋ ਆਉਂਦੀ ਏ ਕਬਰ ਵਿੱਚ ਪਾਣ ਦੀ ਦੇਰ ਏ, ਤੇ ਕਬਰ ਆਪਣੀ ਮਿੱਟੀ ਨਾਲ ਉਹਨੂੰ ਢੱਕ ਕੇ ਇਹਦੇ ਸਾਰੇ ਪਰਦੇ ਢੱਕ ਕੇ ਆਪਣੇ ਕੋਲ ਰੱਖ ਲੈਂਦੀ। ਕਬਰ ਦਾ ਕੰਮ ਏ ਪਰਦੇ ਢੱਕ ਲੈਣੇ। ਸਾਧ ਸੰਗਤ ਮੇਰੇ ਗੁਰੂ ਨਾਨਕ ਦਾ ਕੰਮ ਵੀ ਇਹ ਜੇ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਬਰ ਏ, ਸਿੱਖ ਮੁਰਦਾ ਬਣੇ, ਜਿਵੇਂ ਕਬਰ ਪਰਦੇ ਢੱਕਦੀ ਏ ਭਰਿਆ, ਦੁਨੀਆਂ ਦਾ ਹਰ ਬੰਦਾ ਜਿਹੜਾ ਔਗਣ ਦੇਖ ਕੇ ਤੇਰੇ ਪਰਦੇ ਪਾੜ ਕੇ ਔਗਣ ਨੂੰ ਪ੍ਰਗਟ ਕਰੇਗਾ, ਪਰ ਗੁਰੂ ਇੱਕ ਐਸਾ ਹੀ ਜਿਹੜਾ ਪਰਦੇ ਪਾ ਕੇ ਸਾਰੇ ਐਬਾਂ ਨਾਲ ਭਰੇ ਹੋਏ ਨੂੰ ਢੱਕ ਕੇ ਆਪਣੇ ਕੋਲ ਰੱਖ ਲੈਂਦਾ। ਗੁਰੂ ਪਰਦੇ ਪਾਉਂਦਾ, ਚੇਤੇ ਰੱਖਿਓ। ਇਹੀ ਕਾਰਨ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹ ਪਾਪੀ ਪਰਦਾ, ਕਬਰ ਪਰਦੇ ਢੱਕਦੀ ਏ ਤੇ ਮੇਰਾ ਗੁਰੂ ਨਾਨਕ ਵੀ ਬੇਐਬ ਜਿਹੜੇ ਬੇਪਰਦੇ ਹੋਏ ਨੇ ਉਹਨਾਂ ਦੇ ਪਰਦੇ ਢੱਕ ਲੈਂਦਾ, ਕੇਵਲ ਪਾਪੀਆਂ ਦੇ ਨਹੀਂ। ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਕਿਹਾ ਪ੍ਰੇਮ ਪਤੋਲਾ ਤੈ ਸ਼ਹਿ ਦਿੱਤਾ ਢੱਕਣ ਕੂ ਪਤ ਮੇਰੀ, ਇਹਦਾ ਮਤਲਬ ਸਤਿਗੁਰੂ ਪਤ ਢੱਕਦਾ। ਇੱਥੋਂ ਤੱਕ ਕਿ ਹਿੰਦੁਸਤਾਨ ਦੀ ਧਰਤੀ ਤੇ ਲਿਖਦਾ ਬਨਸਾਵਲੀ ਨਾਮੇ ਵਾਲਾ ਸੈਨਾਪਤੀ ਗੁਰੂ ਸ਼ੋਭਾ ਅੰਦਰ, ਕਹਿੰਦਾ ਗੁਰੂ ਤਾਂ ਪਰਦੇ ਢੱਕਦਾ ਹੈ, ਜਿੱਦਨ ਤਿਲਕ ਤੇ ਜੰਜੂ ਦੀ ਪਤ ਨੂੰ ਨਗੇਜ ਕਰਨ ਲੱਗਾ ਔਰੰਗਜ਼ੇਬ, ਤੇ ਮੇਰਾ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਬਣ ਗਿਆ, ਉਹਨੇ ਬੇਪਰਦੇ ਹੋਏ ਲੋਕਾਂ ਉੱਤੇ ਪਰਦਾ ਪਾ ਕੇ ਸਦਾ ਲਈ ਉਹਨਾਂ ਨੂੰ ਢੱਕ ਦਿੱਤਾ। ਗੁਰੂ ਢੱਕਦਾ, ਤਾਂ ਹੀ ਤਾਂ ਉਹ ਲਿਖਦੇ ਨੇ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ, ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ। ਕਵੀ ਸੈਨਾਪਤ ਕਹਿੰਦਾ ਗੁਰੂ ਤੇਗ ਬਹਾਦਰ ਪ੍ਰਗਟ ਹੋਏ ਤੇ ਜਿਨ੍ਹੇ ਲੋਕਾਂ ਉੱਤੇ ਆਪਣੇ ਤਨ ਦੀ ਚਾਦਰ ਬਣਾ ਕੇ ਸਾਰੀ ਸ੍ਰਿਸ਼ਟੀ ਨੂੰ ਢੱਕ ਦਿੱਤਾ ਗੁਰੂ ਤੇਗ ਬਹਾਦਰ ਜੀ। ਕਬਰ ਨਿਥਾਵਿਆਂ ਨੂੰ ਥਾਂ ਦਿੰਦੀ ਏ, ਮੇਰਾ ਗੁਰੂ ਨਾਨਕ ਨਿਥਾਵਿਆਂ ਨੂੰ ਥਾਂ ਦਿੰਦਾ। ਕਬਰ ਪਰਦੇ ਪਾ ਕੇ ਐਬ ਢੱਕ ਦਿੰਦੀ ਏ, ਤੇ ਸਤ ਗੁਰੂ ਵੀ ਪਰਦੇ ਪਾ ਕੇ ਐਬ ਢੱਕ ਦਿੰਦਾ। ਤੇ ਕਬਰ ਵਿੱਚ ਤੀਜਾ ਇੱਕ ਬੜਾ ਵੱਡਾ ਗੁਣ ਏ, ਕੁਝ ਸਮੇਂ ਤੋਂ ਬਾਅਦ ਨਾ ਜਿਹੜੀ ਕਬਰ ਏ ਉਸ ਦੀ ਮਿੱਟੀ, ਜਿਹੜਾ ਬੰਦਾ ਉਹਦੀ ਸ਼ਰਨ ਵਿੱਚ ਚਲਾ ਗਿਆ, ਕਬਰ ਦੀ ਮਿੱਟੀ ਉਸ ਬੰਦੇ ਦੇ ਤਨ ਨੂੰ ਵੀ ਮਿੱਟੀ ਬਣਾ ਦਿੰਦੀ ਏ। ਇੱਥੋਂ ਤੱਕ ਕਿ ਸਮਾਂ ਪੈਣ ਤੋਂ ਬਾਅਦ ਉਹ ਬੰਦੇ ਦੀ ਚਮੜੀ ਮਿੱਟੀ ਦਾ ਰੂਪ ਹੋ ਗਈ। ਇਹਦਾ ਮਤਲਬ ਕਿ ਕਬਰ ਦੇ ਅੰਦਰ ਜਿਹੜਾ ਚਲਾ ਜਾਏ ਕੁਝ ਸਮੇਂ ਤੋਂ ਬਾਅਦ ਕਬਰ ਉਹਨੂੰ ਆਪਣਾ ਰੂਪ ਹੀ ਬਣਾ ਲੈਂਦੀ। ਕਮਾਲ ਦੀ ਗੱਲ ਜਦੋਂ ਪੜ੍ਹਿਆ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਬਰ ਏ, ਸਿੱਖ ਮੁਰਦਾ ਬਣ ਕੇ ਆਵੇ, ਕਬਰ ਨਿਥਾਵੇ ਲਈ ਥਾਂ, ਕਬਰ ਨੇਪੱਤੇ ਲਈ ਪੱਤ ਬਣ ਕੇ ਢੱਕਦੀ ਏ। ਤੇ ਯਾਦ ਰੱਖੀ, ਜੇ ਮਿੱਟੀ ਦੀ ਕਬਰ ਕੁਝ ਸਮੇਂ ਤੋਂ ਬਾਅਦ ਬੰਦੇ ਨੂੰ ਆਪਣੇ ਵਰਗਾ ਮਿੱਟੀ ਬਣਾ ਲੈਂਦੀ ਏ, ਤੂੰ ਸੇਵਾ ਕਰਕੇ ਦੇਖੀ, ਕੁਝ ਦਿਨਾਂ ਤੋਂ ਬਾਅਦ ਲੈਣੇ ਤੋਂ ਇੱਥੇ ਗੁਰੂ ਅੰਗਦ ਵੀ ਬਣ ਜਾਂਦਾ। ਗੁਰੂ ਆਪਣਾ ਰੂਪ ਦੇ ਦਿੰਦਾ, ਆਪਣੇ ਵਰਗਾ ਬਣਾ ਦਿੰਦਾ। ਭਾਈ ਗੁਰਦਾਸ ਨੇ ਬਚਨ ਕੀਤੇ, ਕਹਿਣ ਲੱਗੇ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਭਾਈ ਸਾਹਿਬ ਦੀ ਪੌੜੀ ਏ, ਕਹਿਣ ਲੱਗੇ, ਸਿੱਖਾ ਤੂੰ ਮੁਰਦਾ ਬਣ ਜਾ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਉਹ ਗੁਰੂ ਕਬਰ ਦੇ ਵਿੱਚ ਸਮਾ ਜਾਏ। ਤੇ ਕਹਿਣ ਲੱਗੇ, ਸ਼ਬਦ ਸੁਰਤ ਲਵਲੀਰ ਹੋਏ। ਪੁੱਛਿਆ, ਮੁਰਦੇ ਕਿਵੇਂ ਬਣਾਂਗੇ? ਕਿਉਂਕਿ ਇੱਕ ਸਵਾਲ ਉੱਠੇਗਾ ਨਾ, ਵੀ ਕਬਰ ਤਾਂ ਗੁਰੂ ਏ ਪਰ ਸਾਨੂੰ ਤਾਂ ਮੁਰਦੇ ਬਣ ਦੀ ਜਾਂਚ ਨਹੀਂ। ਤੇ ਭਾਈ ਸਾਹਿਬ ਨੇ ਇੱਕ ਇੱਕ ਪੰਕਤੀ ਵਿੱਚ ਗੱਲ ਅੱਗੇ ਤੋਰੀ। ਪਹਿਲੀ ਗੱਲ ਇਹ ਕਿ ਮੁਰਦਾ ਹੋਏ ਮੁਰੀਦ ਸੋ ਗੁਰਗੋਰ ਸਮਾਵੈ। ਦੂਜਾ ਬਚਨ ਕਿਹਾ, ਸ਼ਬਦ ਸੁਰਤ ਲਵਲੀਰ ਹੋਏ। ਮੁਰਦਾ ਬਣੀਦਾ ਜਦੋਂ ਸੁਰਤ ਨੂੰ ਸ਼ਬਦ ਵੀ ਜੋੜ ਕੇ ਗੁਰੂ ਕੇ ਸ਼ਬਦ ਨੂੰ ਕਮਾਈਦਾ, ਤੇ ਸ਼ਬਦ ਅੰਦਰ ਦੀ ਖੋਮੇ ਨੂੰ ਮਾਰ ਕੇ ਰੱਖ ਦਿੰਦਾ, ਉਦੋਂ ਮੁਰਦੇ ਬੰਦੀ ਜਾਂਚ ਆਉਂਦੀ। ਸ਼ਬਦ ਸੁਰਤ ਲਵਲੀਰ ਹੋਏ ਉਹ ਆਪ ਗਵਾਵੈ। ਤੇ ਅਗਲਾ ਕੰਮ ਕਰੀ, ਤਨ ਧਰਤੀ ਕਰ ਧਰਮਸ਼ਾਲ। ਇਸ ਤਨ ਨੂੰ ਨਾ ਧਰਮਸ਼ਾਲਾ ਬਣਾ ਲੈ। ਤੇ ਧਰਮਸ਼ਾਲਾ ਉਹਨੂੰ ਕਹਿੰਦੇ ਨੇ ਜਿੱਥੇ ਧਰਮ ਨੂੰ ਕਮਾਇਆ ਜਾਂਦਾ। ਲੋਕਾਂ ਨੇ ਤਨ ਨੂੰ ਵੱਖ ਵੱਖ ਢੰਗ ਨਾਲ ਵਰਤਿਆ। ਚੇਤੇ ਰੱਖਿਓ ਪਿਆਰਿਓ, ਕਾਇਆ ਬੜੀ ਕੀਮਤੀ ਏ, ਪਰ ਇਸ ਕਾਇਆ ਦੀ ਕਦਰ ਕਿਸੇ ਨੂੰ ਵੀ। ਲੋਕ ਕਾਇਆ ਦੀ ਨਮਾਇਸ਼ ਲਾਉਂਦੇ ਨੇ, ਕੋਈ ਕਾਇਆ ਨੂੰ ਕੇਵਲ ਸ਼ਰਾਬਖਾਨਾ ਬਣਾ ਕੇ ਬੈਠਾ, ਕੋਈ ਕਾਇਆ ਨੂੰ ਠੱਗਾਂ ਦਾ ਦੇਸ਼ ਬਣਾ ਕੇ ਬੈਠਾ, ਤੇ ਕੋਈ ਕਾਇਆ ਨੂੰ ਧਰਮਸ਼ਾਲਾ ਬਣਾ ਕੇ ਇਹਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਕਰੀ ਬੈਠਾ। ਹੈ ਕਾਇਆ ਹੀ? ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ, ਦਾਤਿਆ ਕੀ ਕਰਾਂ, ਜਦੋਂ ਇਸ ਕਾਇਆ ਵੱਲ ਝਾਤੀ ਮਾਰਨਾ ਵਾ, ਹੈਰਾਨ ਹੁੰਦਾ ਵਾ, ਇੱਕ ਕੁੱਤਾ ਦੋ ਕੁੱਤੀਆਂ ਇਸ ਕਾਇਆ ਦੇ ਨਗਰ ਵਿੱਚ ਰੋਜ਼ ਭੌਂਕਦੀਆਂ। ਕਹਿਣ ਲੱਗੇ, ਛੁਰਾ ਲੈ ਕੇ ਇਸ ਕਾਇਆ ਨਗਰੀ ਵਿੱਚ ਮੈਂ ਤੁਰਿਆ ਫਿਰਨਾ ਵਾ, ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਿਹਾਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਦਾਤਾ, ਮੇਰੀ ਕਾਇਆ ਤਾਂ ਠੱਗਾਂ ਦਾ ਦੇਸ਼ ਬਣੀ ਹੋਈ। ਕਿਸੇ ਨੇ ਕਾਇਆ ਨੂੰ ਠੱਗਾਂ ਦਾ ਦੇਸ਼ ਬਣਾਇਆ, ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਠੱਗ ਸਾਂਭ ਕੇ ਤੁਰਿਆ ਫਿਰਦਾ। ਕਿਸੇ ਕਾਇਆ ਨੂੰ, ਯਾਦ ਰੱਖਣਾ, ਮੈਂ ਅਰਜ ਕੀਤੀ, ਸ਼ਰਾਬਖਾਨਾ ਬਣਾ ਲਿਆ, ਕੇਵਲ ਇਹੀ ਪ੍ਰਯੋਜਨ ਕਮਾ ਲਿਆ, ਨਸ਼ਾ ਪੀ ਲਿਆ, ਦੁਨੀਆਂ ਦੇ ਵਕਾਰ ਭੋਗ ਲੈ। ਉਹਨੇ ਕਾਇਆ ਨੂੰ ਮਾਨੋ ਇੱਕ ਕੂੜ ਦੀ ਟੋਕਰੀ ਬਣਾ ਦਿੱਤਾ, ਤੇ ਜਿਨੇ ਗੁਰੂ ਕੀ ਕਿਰਪਾ ਲਈ ਉਹਨੇ ਕਾਇਆ ਨੂੰ ਧਰਮਸ਼ਾਲਾ ਬਣਾ ਦਿੱਤਾ, ਤੇ ਧਰਮਸ਼ਾਲਾ ਦੇ ਵਿੱਚ ਗੱਲ ਹੀ ਕੇਵਲ ਧਰਮ ਦੀ ਹੁੰਦੀ। ਕਹਿਣ ਲੱਗੇ, ਤਨ ਧਰਤੀ ਕਰ ਧਰਮਸ਼ਾਲ। ਤੇ ਭਾਈ ਗੁਰਦਾਸ ਜੀ, ਸੰਗਤ ਆਉਂਦੀ ਏ ਗੁਰਦੁਆਰੇ ਵਿੱਚ, ਅਸੀਂ ਵੇਖਦੇ ਹਾਂ ਇੰਡੀਆ ਵਿੱਚ ਦਰੀਆਂ ਵਿਛਾ ਕੇ ਬਹਿੰਦੇ ਹਾਂ, ਇੱਥੇ ਚਲੋ ਸੋਹਣੇ ਗਲੀਚੇ ਨੇ ਜਾਂ ਗੱਦੇ ਨੇ। ਕਹਿਣ ਲੱਗੇ, ਜਦੋਂ ਤਨ ਧਰਮਸ਼ਾਲਾ ਬਣ ਜਾਏਗਾ ਇਹਦੇ ਵਿੱਚ ਵਿਛਾਵਾਂਗੇ ਕੀ? ਤੇ ਭਾਈ ਗੁਰਦਾਸ ਕਹਿਣ ਲੱਗੇ, ਤਨ ਨੂੰ ਬਿਨਾ ਧਰਮਸ਼ਾਲਾ, ਜਿਹਦੇ ਵਿੱਚ ਗੁਰੂ ਨਾਨਕ ਨੂੰ ਬਿਠਾਉਣਾ ਚਾਹੁੰਦਾ, ਉਸ ਦੇ ਅੰਦਰ ਕੋਈ ਤੱਪੜ ਨਹੀਂ, ਕੋਈ ਗਲੀਚਾ ਨਹੀਂ, ਆਪਣੇ ਮਨ ਨੂੰ ਇੰਨਾ ਕੁ ਕੁੱਟ ਦੇ, ਕੁੱਟ ਕੁੱਟ ਕੇ ਇਹਦੀ ਸਭ ਬਣਾ ਦੇ, ਮਨ ਦੀ ਸਭ ਬਣਾ ਕੇ ਗੁਰੂ ਨਾਨਕ ਨੂੰ ਮਨ ਦੇ ਉੱਤੇ ਬਿਠਾ ਲਵੇ। ਧਰਤੀ ਇਹ ਧਰਮਸ਼ਾਲਾ, ਸਰੀਰ ਜਿਹੜਾ ਇਹ ਧਰਤੀ ਧਰਮਸ਼ਾਲਾ, ਤੇ ਇਹਦੇ ਵਿੱਚ ਮਨ ਨੂੰ ਵਿਸ਼ਾ। ਭਾਈ ਗੁਰਦਾਸ ਦੀ ਪੰਕਤੀ ਮੈਂ ਅਰਜ ਕੀਤੀ, ਥੋੜਾ ਜਿਹਾ ਧਿਆਨ ਦੇਣਾ ਪੈਣਾ। ਕਈ ਵਾਰੀ ਕਹਾਣੀ ਸ਼ੁਰੂ ਕਰ ਲਈਏ, ਬੜੀ ਛੇਤੀ ਧਿਆਨ ਹੋ ਜਾਂਦਾ ਸੰਗਤ ਦਾ, ਕਿਉਂਕਿ ਸਾਡੀ ਰੁਚੀ ਕਾਫੀ ਕਹਾਣੀਆਂ ਵਾਲੇ, ਪਰ ਜਦੋਂ ਬਾਣੀ ਦੀ ਗੱਲ ਕਰੀਏ, ਬੜੇ ਸੱਜਣ ਕਈ ਵਾਰੀ ਉਕਤਾ ਵੀ ਜਾਂਦੇ ਨੇ, ਪਰ ਮੈਨੂੰ ਖਿਮਾ ਕਰਿਓ, मैं अर्ज कर रहा भाई गुरदास कह लगे मुर्दा होए मुरीद सो गुरु गोर समावै शब्द सुरत लवलीण होए ओ आप गवावै तन धरती कर धर्म शाल मन दब विछावै मन दब विछावै दरथे मन की चटाई बना मन की फूड़ी बना ते जिन्हू भलिया तू इस तन की धरती विछा दे जिथे आके तेरे गुरु नानक ने बैठना हुण सवाल उठे भी किवें आपां धर्मशाला विच मन नू दब बनाईए बाबे फरीद ने ना एक बड़ा प्यारा बचन कहा ओ कहिंदे ने फरीद देख जेड़े दब दी तरह अपने आप नू विछा देंदे ने ना एक दिन मेरे साईं दे दरबार विच पुगदे भी ओ ने पुराने समयां तुहानू बुजुर्गां नू पता है दब वढ़नी ते वढ़ के की करनी अजे भी जेड़े कई इलाके जिथे बाते चोबे पैंदे ने चो ने टोबे ने नदियां ने उन्हां नदियां दे कंडियां ते सरकड़ा जिहा दब जी बड़ी उगदी ओ दब नू कट के की करना जिस रस्ते तो लोकां दी आवाजी होनी गड्डियां लंघणियां माल डंगर लंघना ते एक एक तीला करके उहदा विछा देना एक ने कटना दूजे ने विछाणा उत्तो गड्डियां लंघणियां उत्तो पशु लंघने उत्तो लोकां ने पैरां नाल लिताड़ना ते कुछ दिनों तो बाद जदों दब ने बिलकुल बरीक हो जाना कईयां ने दब दियां फूड़ियां बना लेनियां ते कईयां ने रस्से वट के उस दब नू जिहड़ी कल तक रोंदी पई सी रस्से वट के सिर ते चुके अपने घर नू लै जाणा बाबा फरीद कहण लगे सुन मना देख दब नू कटिया भी है इहनू लताड़िया भी है पर एक दिन ओ भी आ गया जिदन सिर ते चोके मालके नू घर भी ले जांदा पे बाबा फरीद जी कहिंदे ने फरीदा थियो पवाही दब शलोक थियो दर ते हो जा पवाही दर तुंदा पया रस्ता तू रस्ते ते इस तरह देखो जिवें दब विछाई होवे फरीदा थियो पवाही दब जे साई लोड़े सब एक छिजे एक छिजे दा अर्थ एक कटदे पए ने बयाल ताड़िया दूजे लताड़ के जांदे ने पर इन्नी कमाई करके तां साईं दा दरबारिया तां किते साईं दे घर थां मिलदी है इन्नी कुर्बानी करके ते भाई गुरदास कहण लगे तन धरती कर धर्म शाल मन दब विछावे मन नूं दब दी तरह विछावे ते अगला बचन भाई गुरदास ने किया कहण लगे लत्तां हेठ लताड़िया इहनूं पता है लताड़ना किवें में गुर शब्द कमावे जदों शब्द दियां सट्टां मन ते मारेगा उदों मन लताड़िया जाएगा उदों ए बरीक होवेगा देख जे मुर्दा बनी इन्ने गुण तेनू धारण करने पैणे ने लत्तां हेठ लताड़िया गुर शब्द कमावे ते प्यारियो गुरु नानक दे घर केवल क्या नहीं इत्थे सिखां ने जीवन कमा के भी दसे गुरु अर्जन साहिब दा समय इसे तरह संगत बैठी गुरु के इतिहास की एक घटना मैं वर्णन करा संगत बैठी है ते कहिंदे ने एक सिख आया एक मनुख आया पिछे आके बैठ गया की देखदा जेड़ा भी सिख आउंदा है ना किसे दियां अखां विच पानी है किसे दे चेहरे दा रंग बड़ा लाल है लाल रंग चढ़िया पिया है ते किसे दे मुख ते शब्द ना उदासी ना मथे ते त्यूड़ियां ना किसे दे चेहरे ते घबराहट देखी ते देख के मन ने क्या मनाए किन्ने कु लोग सुखी होणगे जिन्हां दियां अखां विच नीर हुंदा है गुरु दे चरण परसन लग्या तुरदे ने ता चेहरे दग दग करदे ने लालियां चढ़ियां ने ते पिछों उठ के जदों सारी संगत चली गई ते गुरु अर्जन साहिब दे चरणां ते डिग के कहिण लगा महाराज आ जेड़ी दात तेरे सिखां कोले ना ਇਹ ਮੈਨੂੰ ਮਿਲ ਸਕਦੀ ਹੈ ਸਾਹਿਬ ਨੇ ਪੁੱਛਿਆ ਕੀ ਕਹਿਣ ਲੱਗਾ ਤਿੰਨ ਗੱਲਾਂ ਤੋਂ ਛੁਟਕਾਰਾ ਦਵਾ ਦੇ ਦੋ ਤੋਂ ਛੁਟਕਾਰਾ ਦਵਾ ਦੇ ਇੱਕ ਬਖਸ਼ ਦੇ ਪੁੱਛਿਆ ਦਸ ਪੁਰਖਾ ਕੀ ਕਹਿਣ ਲੱਗਾ ਦਾਤਿਆ ਇੱਕ ਤਾਂ ਤਿੰਨੇ ਤਾਪ ਖਤਮ ਕਰ ਦੇ ਆਦ ਵਿਆਦ ਉਪਾਦ ਤੇ ਦੂਸਰੀ ਗੱਲ ਜਨਮ ਮਰਨ ਦਾ ਮੌਤ ਦਾ ਦੁੱਖ ਕੱਟ ਦੇ ਦੋ ਚੀਜ਼ਾਂ ਤੋਂ ਛੁਟਕਾਰਾ ਦਵਾ ਦੇ ਤੇ ਤੀਜੀ ਜਿਹੜੀ ਦਾਤ ਤੂੰ ਸਿੱਖਾਂ ਨੂੰ ਬਖਸ਼ੀ ਹੈ ਨਾ ਇਹ ਮੇਰੇ ਵਰਗੇ ਹਿਰਦੇ ਵਿੱਚ ਵੀ ਬਖਸ਼ ਦੇ ਸਤਿਗੁਰੂ ਸੁਣ ਕੇ ਚੁੱਪ ਕਰ ਗਏ ਗੰਭੀਰ ਹੋ ਗਏ ਚਰਨ ਪਕੜ ਕੇ ਕਹਿੰਦਾ ਨਹੀਂ ਮੇਰੀ ਬੇਨਤੀ ਸੁਣੀ ਨਹੀਂ ਮੈਨੂੰ ਦੇ ਦਿਓ ਸਿੱਖੀ ਦੀ ਦਾਤ ਹਜ਼ੂਰ ਨੇ ਇੱਕੋ ਗੱਲ ਕਹੀ ਕਹਿਣ ਲੱਗੇ ਕਬਰਾਂ ਨੂੰ ਪੂਜਣ ਵਾਲਿਆ ਤੇਰਾ ਤਾਂ ਸਰੀਰ ਕਬਰ ਬਣ ਚੁੱਕਾ ਪੁਰਖਾ ਸਿੱਖੀ ਉੱਤੇ ਸਿੱਖੀ ਨਹੀਂ ਉਡਿਕਦੀ ਜੇ ਗੁਰੂ ਕੀ ਸਿੱਖੀ ਲੈਣੀ ਆ ਤਾਂ ਪਹਿਲਾਂ ਕਬਰਾਂ ਦੀ ਪੂਜਾ ਨੂੰ ਛੱਡ ਦੇ ਦੁਨੀਆਂ ਦੀ ਝਾਕ ਛੱਡ ਦੇ ਨਾ ਕੀ ਸੀ ਮੰਝ ਮੰਝ ਕੀ ਦਾ ਰਹਿਣ ਵਾਲਾ ਨਾਮ ਸੀ ਤੀਰਥਾ
ਕਹਿਣ ਲੱਗੇ ਗੁਰੂ ਨੇ ਕਿਹਾ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਕਹਿਣ ਲੱਗਾ ਦਾਤਿਆ ਤੂੰ ਮੈਨੂੰ ਸਿੱਖੀ ਦੀ ਦਾਤ ਦੇ। ਸਾਹਿਬ ਨੇ ਕਿਹਾ ਕਬਰ ਪੂਜਾ ਛੱਡਣੀ ਪਏਗੀ। ਕਹਿਣ ਲੱਗਾ ਮਹਾਰਾਜ ਮੈਂ ਅੱਜੇ ਛੱਡ ਦੇਣਾ। ਸਤਿਗੁਰੂ ਨੇ ਕਿਹਾ ਮੰਝ ਯਾਦ ਰੱਖੀ, ਹੋ ਸਕਦਾ ਸਿੱਖੀ ਕਮਾਣ ਲੱਗਿਆ ਪਿੰਡ ਦੇ ਲੋਕ ਵੀ ਤੈਨੂੰ ਬਾਹਰ ਕੱਢ ਦੇਣ, ਇੱਥੋਂ ਤੱਕ ਤੇਰੀ ਜ਼ਮੀਨ ਭੋਏ ਭਾਂਡਾ ਵੀ ਵਿਕ ਜਾਏ, ਹੋ ਸਕਦਾ ਮਾਲ ਡੰਗਰ ਵੀ ਮਰ ਜਾਏ, ਕੀ ਤੈਨੂੰ ਸਿੱਖੀ ਪਰਵਾਨ ਏ? ਚਰਨਾਂ ਤੇ ਡੇਗ ਕੇ ਕਹਿਣ ਲੱਗਾ ਦਾਤਾ ਸਭ ਕੁਝ ਵੀ ਚਲਾ ਜਾਏ ਪਰ ਕਿਰਪਾ ਕਰ ਮੇਰੇ ਵਰਗੇ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਸਾਹਿਬ ਨੇ ਕਿਹਾ ਕਬਰ ਦੀ ਪੂਜਾ ਛੱਡ ਦੇ। ਘਰ ਜਲਾ ਗਿਆ, ਘਰ ਵਾਲੀ ਨੂੰ ਨਾਲ ਲਿਆ। ਇਲਾਕੇ ਦਾ ਚੌਧਰੀ ਸੀ, ਪਿੰਡ ਦਾ ਚੌਧਰੀ ਏ, ਸਰਵਰ ਦਾ ਪੁਜਾਰੀ ਏ। ਮੈਂ ਜਿਹੜੀ ਅਰਜ਼ ਕਰ ਰਿਹਾ ਸਿੱਖ ਨੇ ਕਿਵੇਂ ਮੁਰਦਾ ਬਣ ਕੇ ਗੁਰੂ ਵਿੱਚ ਸਮਾਣਾ। ਪਿੰਡ ਦਾ ਚੌਧਰੀ ਏ, ਕਬਰ ਨੂੰ ਢਾ ਦਿੱਤਾ, ਪੂੰਝ ਕੇ ਬਾਹਰ ਸੱਟਿਆ ਸਾਰਾ ਸਮਾਨ, ਪੋਚਾ ਫੇਰ ਦਿੱਤਾ। ਪਿੰਡ ਦੇ ਲੋਕ ਇਕੱਠੇ ਹੋ ਕੇ ਆ ਗਏ ਤੇ ਗੁਰੂ ਨੇ ਇੱਕ ਸ਼ਬਦ ਦਿੱਤਾ ਉਹਨੂੰ ਚਾਨਣ ਵਿੱਚ। ਘਰ ਵਾਲੀ ਨੂੰ ਕਿਹਾ ਲੈ ਭਾਗਾਂ ਵਾਲੀਏ, ਅੱਜ ਗੁਰੂ ਨਾਨਕ ਦੀ ਕਿਰਪਾ ਮਿਲ ਗਈ ਆ, ਤੂੰ ਸ਼ਬਦ ਪੜ੍ਹ, ਬੇਟੀ ਨੂੰ ਪੜ੍ਹਾ, ਪੁੱਤਰ ਨੂੰ ਪੜ੍ਹਾ। ਦੇਖੀ ਗੁਰੂ ਨਾਨਕ ਦੇ ਦਰੋਂ ਆਵਾਜ਼ ਆਈ ਸੀ, ਹੋ ਸਕਦਾ ਮੁਸੀਬਤਾਂ ਆਉਣ ਪਰ ਤੁਸੀਂ ਮੇਰਾ ਇੱਕ ਸਾਥ ਦਿਆ ਜੇ, ਸਭ ਕੁਝ ਵੀ ਚਲਾ ਜਾਏ, ਮੈਨੂੰ ਕਦੀ ਡਿੱਗਣ ਨਾ ਦਿਓ, ਮੇਰੇ ਮੋਢੇ ਨਾਲ ਮੋਢਾ ਜੋੜਿਓ, ਮੈਂ ਗੁਰੂ ਨਾਨਕ ਦਾ ਸਿੱਖ ਬਣਾ। ਘਰ ਵਾਲੀ ਨੇ ਕਿਹਾ ਬਿਲਕੁਲ ਤੇਰਾ ਸਾਥ ਦਿਆਂਗੇ। ਕਹਿਣ ਲੱਗੇ ਇਧਰ ਕਬਰ ਢਾਈ ਤੇ ਪਰਮੇਸ਼ਵਰ ਦਾ ਭਾਣਾ ਪਿੰਡ ਦੀ ਪੰਚਾਇਤ ਇਕੱਠੀ ਹੋਈ। ਕਹਿਣ ਲੱਗੇ ਚੌਧਰੀ ਵਾਲੀ ਪਦਵੀ ਇਹਦੇ ਤੋਂ ਖੋਲੋ। ਪਿੰਡ ਦੇ ਲੋਕਾਂ ਨੇ ਅਜੇ ਸਲਾਹ ਕੀਤੀ ਤੇ ਮੰਝ ਨੇ ਪਹਿਲਾਂ ਜਾ ਕੇ ਕਹਿ ਦਿੱਤਾ ਭਲਿਓ ਮੈਂ ਤਾਂ ਪਹਿਲਾਂ ਹੀ ਸਭ ਕੁਝ ਤਾਗਣ ਨੂੰ ਤਿਆਰ ਹਾਂ, ਮੈਨੂੰ ਚੌਧਰ ਨਹੀਂ ਚਾਹੀਦੀ, ਮੈਨੂੰ ਤਾਂ ਗੁਰੂ ਨਾਨਕ ਦੇ ਦਰ ਦੀ ਚਾਕਰੀ ਚਾਹੀਦੀ। ਚੌਧਰ ਛੱਡ ਦਿੱਤੀ, ਕਹਿੰਦੇ ਨੇ ਰੱਬ ਦੀ ਕਰਨੀ। ਮੱਝਾਂ ਵਾਲੇ ਬਾੜੇ ਵਿੱਚ ਗਿਆ, ਦੋ ਮਹੀਨਿਆਂ ਤੋਂ ਬਾਅਦ ਇੱਕ ਇੱਕ ਪਸ਼ੂ ਕਰਕੇ ਮਰਨਾ ਸ਼ੁਰੂ ਹੋਇਆ, ਪੂਰੀ ਦੀ ਪੂਰੀ ਹਵੇਲੀ ਖਾਲੀ ਹੋ ਗਈ, ਪਸ਼ੂ ਸਾਰੇ ਮਰ ਗਏ। ਪਸ਼ੂ ਮਰਨ ਤੋਂ ਬਾਅਦ ਮੈਂ ਅਰਜ ਅੱਜ ਇਹ ਕਰ ਰਿਹਾ, ਸਿੱਖੀ ਬੜੀ ਮੁਸ਼ਕਲ ਮਿਲਦੀ ਏ ਪਰ ਜਿੰਨੇ ਕਮਾਈ ਏ ਭਲਿਓ ਉਹ ਦੁਨੀਆਂ ਦੀ ਸਾਰੇ ਭੈ ਨੂੰ ਛੱਡ ਕੇ ਮੁਰਦਾ ਬਣ ਕੇ ਇੱਕ ਦਿਨ ਗੁਰੂ ਵਿੱਚ ਸਮਾ ਜਾਂਦਾ ਸੀ। ਸਭ ਕੁਝ ਮਾਲ ਡੰਗਰ ਚਲਾ ਗਿਆ, ਫਸਲ ਥੋੜੀ ਹੋ ਗਈ, ਇੱਥੋਂ ਤੱਕ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਤੁਰਨ ਲੱਗਾ। ਤੇ ਇੱਕ ਦਿਨ ਮੇਵੜਾ ਆਇਆ ਅੰਮ੍ਰਿਤਸਰ ਤੋਂ, ਹੁਕਮਨਾਮਾ ਲੈ ਕੇ ਆਇਆ, ਪਿੰਡ ਦੇ ਲੋਕਾਂ ਨੇ ਪਿੰਡ ਤੋਂ ਬਾਹਰ ਕਰ ਦਿੱਤਾ। ਹੁਕਮਨਾਮਾ ਆਇਆ, ਮੰਝ ਨੇ ਹੁਕਮਨਾਮੇ ਨੂੰ ਮੱਥਾ ਟੇਕਿਆ ਤੇ ਉਹਦੇ ਤੇ ਲਿਖਿਆ ਸੀ ਮੰਝ ਤੂੰ ਆਪਣੇ ਘਰ ਨੂੰ ਛੱਡ ਕੇ ਸੁਣਦਿਆਂ ਸਾਰ ਅੰਮ੍ਰਿਤਸਰ ਦੀ ਧਰਤੀ ਤੇ ਆ ਜਾ। ਕਿਸੇ ਨੂੰ ਪੁੱਛਿਆ ਨਹੀਂ, ਪਰਿਵਾਰ ਨੂੰ ਛੱਡ ਕੇ ਅੰਮ੍ਰਿਤਸਰ ਦੀ ਧਰਤੀ ਤੇ ਚਲਾ ਗਿਆ। ਕਹਿੰਦੇ ਨੇ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਹਜ਼ੂਰ ਨੇ ਕਿਹਾ ਕਹਿਣ ਲੱਗੇ ਸੇਵਾਦਾਰਾਂ ਨੂੰ ਇਹਨੂੰ ਇੱਕ ਰੱਸਾ ਦਿਓ ਤੇ ਇਹਦੀ ਸੇਵਾ ਇਹੀ ਏ ਕਿ ਜੰਗਲ ਵਿੱਚ ਜਾ ਕੇ ਸੁੱਕੀਆਂ ਹੋਈਆਂ ਲੱਕੜਾਂ ਲੈ ਕੇ ਆਵੇ, ਲੰਗਰ ਦੇ ਵਿੱਚ ਜਿਹੜੀ ਅੱਗ ਬਲੇਗੀ ਇਹਦੀਆਂ ਲਿਆਂਦੀਆਂ ਹੋਈਆਂ ਲੱਕੜਾਂ ਨਾਲ ਬਲੇਗੀ। ਮੰਝ ਨੇ ਮੱਥਾ ਟੇਕ ਕੇ ਕਹਿਣ ਲੱਗਾ ਦਾਤਿਆ ਤੇਰਾ ਕੋਟਾਨ ਕੋਟ ਸ਼ੁਕਰ ਏ। ਸਤਿਗੁਰੂ ਨੇ ਕਿਹਾ ਦੇਖ ਲੈ ਮੰਝ ਸਭ ਕੁਝ ਚਲਾ ਗਿਆ ਈ। ਕਹਿਣ ਲੱਗਾ ਸਤਿਗੁਰੂ ਕੁਝ ਨਹੀਂ ਗਿਆ, ਅੱਜ ਜਿਸ ਗੁਰੂ ਨੇ ਗਰੀਬ ਨੂੰ ਚੇਤੇ ਕਰਕੇ ਕਹਿ ਦਿੱਤਾ ਮੰਝ ਤੂੰ ਮੇਰੇ ਘਰ ਵਿੱਚ ਲੰਗਰ ਦੇ ਲੱਕੜਾਂ ਦੀ ਸੇਵਾ ਕਰਨੀ ਏ, ਮੇਰਾ ਸਭ ਕੁਝ ਗਿਆ ਨਹੀਂ, ਮੈਨੂੰ ਅੱਜ ਸਭ ਕੁਝ ਮਿਲ ਗਿਆ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਟੇਕਿਆ ਮੱਥਾ ਤੇ ਭਾਈ ਮੰਝ ਤੁਰ ਲੱਗਾ ਤੇ ਲੋਕਾਂ ਨੇ ਬੜਾ ਕਿਹਾ। ਕਹਿਣ ਲੱਗੇ ਉਹੀ ਜੇ ਜਿਹੜਾ ਕੱਲ ਤੱਕ ਚੌਧਰੀ ਸੀ। ਤੇ ਭਾਈ ਮੰਝ ਨੇ ਨਾ ਉਹਨਾਂ ਨੂੰ ਵੇਖ ਕੇ ਇੱਕ ਬਾਣੀ ਪੜ੍ਹੀ, ਤੁਕ ਪੜ੍ਹੀ ਬਾਣੀ ਦੀ ਤੇ ਸਵਾਦ ਆ ਗਿਆ ਉਹਦੇ ਬਚਨ ਸੁਣ ਕੇ। ਲੋਕਾਂ ਕਿਹਾ ਦੇਖੋ ਆਹ ਕੁਝ ਮੰਝ ਨਾਲ ਹੋ ਗਿਆ, ਅੱਜ ਲੱਕੜਾਂ ਧੋਂਦਾ ਪਿਆ। ਤੇ ਉਹਦੇ ਮੁੱਖ ਵਿੱਚੋਂ ਆਵਾਜ਼ ਆਈ ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ ਤੇ ਬਹਿ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਕੋਈ ਚੰਗਾ ਕਹਿ ਲੋ ਮੰਦਾ ਕਹਿ ਲੋ, ਹੁਣ ਗੁਰੂ ਦੇ ਬਣ ਗਏ ਹਾਂ, ਲੋਕਾਂ ਦੀ ਵਡਿਆਈ ਕੀ ਏ। ਚੇਤੇ ਰੱਖਿਓ ਜਿਸ ਜਿਹੜਾ ਬੰਦਾ ਦੁਨੀਆਂ ਨੂੰ ਵੇਖ ਕੇ ਗੁਰੂ ਨੂੰ ਛੱਡ ਦਿੰਦਾ ਨਾ, ਉਸ ਬੰਦੇ ਨੂੰ ਕਿਤੇ ਵੀ ਢੋਈ ਨਹੀਂ। ਜੇ ਅਸੀਂ ਦੁਨੀਆਂ ਵੇਖ ਕੇ ਗੁਰੂ ਨੂੰ ਛੱਡਨੇ ਤਾਂ ਇਹੀ ਗੱਲ ਬਾਬੇ ਫਰੀਦ ਨੇ ਕਹੀ। ਕਹਿਣ ਲੱਗੇ ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਹੁਣ ਜਦੋਂ ਸਲੋਕ ਪੜਿਆ ਤੇ ਆਨੰਦ ਆਇਆ ਕਹਿਣ ਲੱਗੇ ਦੁਨੀਆਂ ਤਾਂ ਇੱਕ ਵਾਜਾ ਏ, ਦੁਨੀਆਂ ਦੇ ਵਾਜੇ ਨਾਲ ਤੂੰ ਕਦੀ ਵੀ ਵੱਜੀ ਨਾ, ਦੁਨੀਆਂ ਦਾ ਸੁਭਾਅ ਹੀ ਇਹ ਤਾਂ ਲਿਜਾਏਗੀ ਤੈਨੂੰ ਕਰ ਨਰਕ ਵਾਲੇ ਪਾਸੇ। ਫਰੀਦਾ ਦੁਨੀ ਮਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਜਿਹਦੇ ਸਿਰ ਤੇ ਰੱਬ ਦਾ ਹੱਥ ਹੋਵੇ ਉਹ ਦੁਨੀਆਂ ਦੀ ਚਾਲ ਕਦੀ ਨਹੀਂ ਚੱਲਦਾ, ਉਹ ਉਸ ਰਸਤੇ ਤੇ ਤੁਰੇਗਾ ਜਿਹੜੀ ਰਸਤਾ ਗੁਰੂ ਨੇ ਦੱਸਿਆ। ਮੰਝ ਤੁਰ ਪਿਆ, ਲੱਕੜਾਂ ਲਿਆਉਣੀਆਂ ਗੱਠਾਂ ਨਾਲ ਭਰ ਦਿੱਤਾ ਮੇਰੇ ਸਤਿਗੁਰੂ ਦੇ ਘਰ ਨੂੰ। ਇੱਕ ਦਿਨ ਗੁਰਦੇਵ ਨੇ ਲਾਂਗਰੀ ਨੂੰ ਪੁੱਛਿਆ, ਉਹ ਇੱਥੇ ਇੱਕ ਮੰਝ ਆਇਆ ਉਹ ਕੀ ਕਰਦਾ? ਕਹਿਣ ਲੱਗੇ ਦਾਤਾ ਲੱਕੜਾਂ ਲਿਆਉਂਦਾ ਹੀ, ਬੋਲਦਾ ਕਿਸੇ ਨਾਲ ਨਹੀਂ, ਮੁੱਖ ਤੋਂ ਬਾਣੀ ਪੜਦਾ, ਅੱਖਾਂ ਵਿੱਚ ਨੀਰ ਤੁਰਦਾ। ਕਹਿਣ ਲੱਗੇ ਲੰਗਰ ਕਿੱਥੋਂ ਛਕਦਾ? ਸਤਿਗੁਰੂ ਪੰਗਤ ਵਿੱਚ ਬੈਠ ਕੇ ਹਜ਼ੂਰ ਨੇ ਕਿਹਾ ਉਹਨੂੰ ਕਹਿ ਦੇਣਾ ਇਹ ਸੇਵਾ ਨਹੀਂ, ਤੂੰ ਮਜ਼ਦੂਰੀ ਪਿਆ ਕਰਨਾ, ਇੱਕ ਪਾਸੇ ਲੱਕੜਾਂ ਲਿਆਉਂਦਾ ਦੂਜੇ ਪਾਸੇ ਪੰਗਤ ਵਿੱਚ ਬਹਿ ਕੇ ਲੰਗਰ ਛਕਣਾ, ਇਹ ਕਾਹਦੀ ਸੇਵਾ ਹੋਈ? ਜਿੰਨੀਆਂ ਲੱਕੜਾਂ ਲਿਆਂਦੀਆਂ ਉਹਨਾਂ ਨਾਲ ਲੰਗਰ ਛਕ ਲਿਆ। ਸੇਵਾਦਾਰ ਨੇ ਕਹਿ ਦਿੱਤਾ ਮੰਝ ਗੁਰੂ ਦਾ ਇਹ ਹੁਕਮ ਹੀ, ਜਿੰਨੀਆਂ ਲੱਕੜਾਂ ਲਿਆਉਂਦਾ ਲਿਆ ਕੇ ਮਜ਼ਦੂਰੀ ਕਰ ਉਹਨਾਂ ਲੰਗਰ ਛਕ ਲੈਂਦਾ। ਕਹਿੰਦੇ ਨੇ ਉਸ ਵਕਤ ਨਾ ਮੰਝ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ, ਵੇਖੋ ਹਿਰਦਾ ਕਿਹੋ ਜਿਹਾ ਬਣ ਗਿਆ। ਕਹਿਣ ਲੱਗਾ ਦਾਤਿਆ ਤੂੰ ਸੁਚੱਜੀ ਮਾਂ ਏ, ਤੈਨੂੰ ਪਤਾ ਸੀ ਕਿ ਤੇਰੇ ਪੁੱਤਰ ਦਾ ਜੀਵਨ ਬਰਬਾਦ ਹੋ ਜਾਣਾ, ਕਿੰਨੀ ਕਿਰਪਾ ਕੀਤੀ ਆ, ਅੱਜ ਲੰਗਰ ਵਾਲੀ ਗੱਲ ਮੈਨੂੰ ਨਵੀਂ ਦੱਸ ਕੇ ਮੈਨੂੰ ਡਿੱਗੇ ਜਾਂਦੇ ਨੂੰ ਸਤਿਗੁਰੂ ਤੂੰ ਹੱਥ ਦੇ ਕੇ ਬਚਾ ਲੇ। ਕਿਹੋ ਜੀ ਭਾਵਨਾ ਸੀ? ਲੰਗਰ ਛੱਡ ਦਿੱਤਾ। ਕਹਿਣ ਲੱਗੇ ਕੇਵਲ ਕੁਝ ਦਿਨ ਕਿਰਤ ਕਰਨੀ, ਲੱਕੜਾਂ ਲਿਆਉਣੀਆਂ, ਕੁਝ ਵੇਚਣੀਆਂ। ਇੱਕ ਦਿਨ ਐਸਾ ਆਇਆ ਲੱਕੜਾਂ ਵਿਕਣੀਆਂ ਵੀ ਬੰਦ ਹੋ ਗਈਆਂ, ਪਰ ਲੰਗਰ ਨਹੀਂ ਛਕਿਆ, ਲੱਕੜਾਂ ਲਿਆਈ ਗਿਆ। ਦੁਨੀਆਂ ਦੀ ਕੋਈ ਪਰਵਾਹ ਨਹੀਂ ਕੀਤੀ, ਅੰਦਰ ਬਿਲਕੁਲ ਸੇਵਾ ਕਰ ਕਰਕੇ ਪਵਿੱਤਰ ਹੋ ਗਿਆ, ਅੰਦਰ ਗੁਰੂ ਕੇ ਸ਼ਬਦ ਨੂੰ ਕਮਾ ਕੇ ਨਿਰਮਲ ਹੋ ਗਿਆ। ਅੱਜ ਸ਼ਾਮ ਦਾ ਵੇਲਾ ਲੱਕੜਾਂ ਚੁੱਕ ਕੇ ਆਉਂਦਾ ਪਿਆ, ਹਨੇਰੀ ਆਈ, ਜ਼ਮੀਨ ਤੋਂ ਮਿੱਟੀ ਉੱਡ ਕੇ ਮੰਝ ਦੀਆਂ ਅੱਖਾਂ ਵਿੱਚ ਪੈਂਦੀ ਏ, ਤੇ ਬਾਣੀ ਪੜ੍ਹੀ ਜਾਂਦਾ ਸਤਿਗੁਰੂ ਤੇਰੀ ਤਾਂ ਬਚਨ ਨੇ ਨਾ, ਝੱਖੜ ਝਾਂਗੀ ਮੀਂਹ ਵਰਸਾ, ਧੀ ਗੁਰ ਦੇਖਣ ਜਾਈ, ਤੇਰੀ ਤਾਂ ਬਚਨ ਨੇ ਨਾ ਕਿ ਭਿਜੋ ਸਿੰਜੋ ਕੰਬਲੀ, ਅੱਲਾ ਵਰਸਾ ਮੇਹੋ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾ ਹੀ ਮੇਹੋ, ਕਿਰਪਾ ਕਰੀ ਮੇਰੇ ਸਤਿਗੁਰੂ ਤੇਰੀ ਬਚਨ ਨੇ। ਤੂੰ ਕਹਿੰਦਾ ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ, ਅੱਜ ਝੱਖੜ ਪਿਆ ਹੁੰਦਾ, ਕਿਰਪਾ ਕਰੀ ਬਾਪੂ ਗੁਰੂ ਅਮਰਦਾਸ, ਤੂੰ ਵੀ ਸੇਵਾ ਕਰਕੇ ਗਾਗਰ ਢੁੰਦਾ ਸੈ, ਤੈਨੂੰ ਵੀ ਝੱਖੜ ਨੇ ਰੋਕਣਾ ਚਾਹਿਆ, ਅੱਜ ਤੇਰਾ ਨਤ ਅਦਨਾ ਜਾ ਸੇਵਕ ਆਉਂਦਾ ਪਿਆ, ਇਸ ਝੱਖੜ ਤੋਂ ਬਚਾ ਲਵੀ। ਝੱਖੜ ਪਿੱਛੇ ਨੂੰ ਧੱਕੇ, ਅਚਨਚੇਤ ਗੁਰੂ ਕੀਆਂ ਲੱਕੜਾਂ ਲਿਆਉਣ ਵਾਲਾ ਸੇਵਾਦਾਰ ਚੌਧਰੀ ਤੋਂ ਬਿਲਕੁਲ ਘਰੋਂ ਸਭ ਕੁਝ ਖਤਮ ਹੋ ਚੁੱਕਾ, ਇੱਕ ਖੱਡੇ ਵਿੱਚ ਡਿੱਗ ਪਿਆ, ਖੂਹ ਵਿੱਚ ਡਿੱਗਾ, ਥੱਲੇ ਪਾਣੀ ਏ, ਰਾਤ ਦਾ ਵਕਤ ਏ। ਹੁਣ ਦੇਖੋ ਮੈਂ ਕਿੰਨੀ ਕੁ ਮਰ ਚੁੱਕੀ ਏ, ਭਾਈ ਗੁਰਦਾਸ ਕਹਿ ਰਹੇ ਨੇ ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੈ, ਲੱਤਾਂ ਹੇਠ ਲਤਾੜੀਐ, ਗੁਰ ਸ਼ਬਦ ਕਮਾਵੈ, ਆਪਣੇ ਆਪ ਨੂੰ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਬਰੀਕ ਕਰੇ, ਸਿਰ ਤੇ ਲੱਕੜਾਂ ਨੇ ਥੱਲੇ ਪਾਣੀ ਏ। ਕਹਿੰਦੇ ਨੇ ਸ਼ਾਮ ਦਾ ਵਕਤ ਏ, ਸੋਦਰ ਦਾ ਪਾਠ ਕੀਤਾ, ਸਾਰੀ ਰਾਤ ਕਹਿੰਦਾ ਰਿਹਾ ਗੁਰੂ ਅਰਜਨ ਸਾਹਿਬ ਤੇਰਾ ਬੱਚਾ ਵਾ, ਲੱਕੜਾਂ ਅੱਜ ਗਈਆਂ ਨਹੀਂ, ਕਿੰਨੀ ਕੁ ਸੰਗਤ ਜਿਹੜੀ ਏ ਲੰਗਰ ਤੋਂ ਬਿਨਾਂ ਰਹਿ ਗਈ, ਅੱਜ ਜਿਨ੍ਹਾਂ ਨੇ ਗਰਮ ਪਾਣੀ ਨਾਲ ਇਸ਼ਨਾਨ ਕਰਨਾ, ਲੱਕੜਾਂ ਨਹੀਂ ਪਹੁੰਚੀਆਂ, ਇੱਕੋ ਦਮ ਹਿਰਦਾ ਫੱਟ ਤੁਰਿਆ। ਅੰਮ੍ਰਿਤ ਵੇਲਾ ਹੋਇਆ, ਇੱਕ ਹੱਥ ਪੰਡ ਨੂੰ ਦੂਜੇ ਹੱਥ ਨਾਲ ਪਾਣੀ ਲੈ ਕੇ ਮੂੰਹ ਧੋਤਾ, ਦੋਵੇਂ ਅੱਖਾਂ ਧੋਤੀਆਂ, ਜਪਜੀ ਸਾਹਿਬ ਦਾ ਪਾਠ ਕੀਤਾ, ਹਿਰਦਾ ਇੱਕੋ ਦਮ ਵਹਿ ਤੁਰਿਆ, ਸਤਿਗੁਰੂ ਤੇਰੀ ਸੰਗਤ ਵਿੱਚ ਅਸਲ ਵਿੱਚ ਮਨੁੱਖ ਨਹੀਂ ਲੰਗਰ ਛਕਦੇ, ਤੂੰ ਆਪ ਲੰਗਰ ਛਕਨੇ। ਸਤਿਗੁਰੂ ਅੱਜ ਦੀ ਰਾਤ ਮੈਂ ਤੇਰੇ ਲੰਗਰ ਲਈ ਲੱਕੜਾਂ ਨਹੀਂ ਲੱਗਿਆ, ਤੂੰ ਕਿਰਪਾ ਕਰਕੇ ਮੇਰੇ ਵਰਗੇ ਗੁਸਤਾਖ ਨੂੰ ਬਖਸ਼ ਦੇ। ਕਹਿੰਦੇ ਨੇ ਇੱਧਰ ਇਹ ਖੂਹ ਵਿੱਚ ਖਲੋਤਾ, ਉਹ ਦਿਨ ਮੇਰਾ ਦਾਤਾ ਤਖਤ ਤੇ ਬੈਠਾ, ਅੱਜ ਅੱਖਾਂ ਵਿੱਚ ਗੁਰੂ ਅਰਜਨ ਸਾਹਿਬ ਦੇ ਲਾਲੀ ਏ, ਇੱਕੋ ਦਮ ਆਵਾਜ਼ ਦਿੱਤੀ, ਖੂਹ ਵਿੱਚੋਂ ਆਵਾਜ਼ ਆਈ, ਸਤਿਗੁਰੂ ਅੱਜ ਰਾਤ ਤੂੰ ਭੁੱਖਾ ਰਿਹਾ, ਮੇਰੇ ਤੋਂ ਨਹੀਂ ਉਹ ਡਰਿਆ ਜਾਂਦਾ। ਤੇ ਗੁਰੂ ਅਰਜਨ ਸਾਹਿਬ ਸਿੰਘਾਸਨ ਤੋਂ ਉੱਠ ਪਏ, ਆਵਾਜ਼ ਦੇ ਕੇ ਕਹਿਣ ਲੱਗੇ ਭਾਈ ਬੁੱਢਾ, ਭਾਈ ਗੁਰਦਾਸ, ਜਲਦੀ ਰੱਸੇ ਲੈ ਕੇ ਆਓ, ਨੰਗੇ ਚਰਨੇ ਜੋੜਾ ਪਾਇਆ ਨਹੀਂ, ਮੇਰਾ ਦੀਨ ਦੁਨੀ ਦਾ ਦਾਤਾ ਅੱਜ ਆਪਣੇ ਸਿੱਖ ਵੱਲ ਦੌੜਿਆ ਜਾਂਦਾ। ਚਰਨ ਬਿਲਕੁਲ ਨੰਗੇ, कंडे भी चुभते ने परवाह नहीं। कोई सिख घोड़े नू लैके आउंदा, कोई रस्से पकड़ता पे, नंगे चरण दीन दुनी दा दाता पहुंच गया ते कहिंदे ने खूह ते खलो के आवाज दित्ती, कहन लगे पुत्र मंझ लकड़ा नू थले सट, आ रस्सा ल पकड़ मैं तेनू बाहर कढ़न आया। थल्यों आवाज आई, ऐ सिखा पछाणिया नहीं कि मेरा गुरु आ गया, क्योंकि लंगर की सेवा विच इन्ना कु मस्त सी कि गुरु को नू केवल मथा टेक आना कदी कोल बैठ के देखा भी नहीं सी। कह लगा सिखा एक कृपा करी, तू मेरे गुरु नू कह दई अज मैं रात लकड़ा ले लिया सकिया, मेनू बख्श दे। सतगुरु आवाज दे के कहिंदे ने मंज सत दे लकड़ा। कह लगा नहीं दातिया, लकड़ा नहीं सटनिया, जिन्ना लकड़ा की बदौलत नाल गुरु अर्जन का प्यार मिलता है उन्हां लकड़ा नू छड़ दिया, क्योंकि बंदे दा इक सुभा है। भाई मंझ कहिंदा जदों कोठे ते चढ़ना होवे ते पौड़ी ते डंडियां विच पैर रख के हथ रख के ध्यान नाल चढ़दा है, ते जदों छत ते पहुंच जांदा है ते उन्हां पौड़ी ते डंडियां वल पिछ कर लैंदा। इस लकड़ की बदौलत नाल गुरु मिले ते लकड़ा नू त्याग दिया। मेरे गुरु अर्जन साहब दे अखां विचों नीर दी झड़ी लग गई, सिर्फ इको ही बचन निकलिया तन सिखी। पहला लकड़ा बाहर कढ़िया ते भाई मंझ दा रस्सा मेरे गुरु दे हाथ विच। सिख इतिहास विच पहली ते आखरी घटना है कि गुरु नंगे चरण आया होवे ते हाथ विच रस्सा पकड़िया होवे। कह लगे रस्से नाल मेरे गुरु ने मंझ नू बाहर कढ़िया ते जदों देखिया मेरा सतगुरु वे ते चरना ते टह के भाई मंझ ने गुरु के चरण नीर नाल धो दिते। साहब श्री गुरु अर्जन देव छाती में लान लगे, कह लगे मंझ अज मंग जो तू मंगेगा मैं दे देंगा। ते चरना ते टह के कह लगा दात्या जे त्रुठ है अज झोली विच दात पा दे, जेड़ी मेरी बिरती मंगण वाली है मंझ दी मंगण वाली बिरती खत्म हो जाए। कृपा कर सतगुरु गुरु अर्जन साहब ने छाती न लाया, कह लगे सुन ओए मंझ मैं ता अजे कुछ तेनू देना है ते तू पहले ही पहल कर गया, मैं कुछ देना चाहना, तू कहना मेरे मंगण की बिरती खत्म हो जाए। नहीं कुछ मंग, ते मंझ ने की मंगया, मेरे वर्गा छोछा कोई हुंदा सुख मंगदा दुनिया दा, किते परिवार का सुख मंगदा, उलामे देंदा गुरु तेरे पिछे लग के इन्ना कुछ हो गया। पर कहन लगे मंग के कहिंदा सतगुरु इको दात मंगना के सिखा दी एनी करड़ी प्रीख्या ना लिया कर, समा कल जुग दई कोई विरला निभ सकदा मंगिया की सिखा दी कमाई वास्ते के एनी करड़े ना परचे पाई। कहिंदे ने गुरु अर्जन साहब अखा विच नीर लै के कह लगे वाह ओए मंझ इनी कमाई कीती ते पुत्रा मंगिया फिर भी दूसरिया लई, अपने लई कुछ मंग। कह लगा कुछ नहीं, सतगुरु ने कहा सत बचन थोड़ी भी कमाई करनगे गुरु नानक दे घर परिवार ने, ते छाती ना ला के कह लगे मंझ तेनू की दिया, इन्हें कमाल दा बचन मैं अर्ज कर रहा, गुरु कबर है सिख मुर्दा बनदा, गुरु निथावे नू थां देंदा, गुरु पर्दे ढकदा है ते एक दिन गुरु अपने वर्गा बना लेंदा। कह लगे मंझ जितन मैं छोटा सर ते मेरे नाने ने एक गल कही सी मेरी मां नू, मैं मंजे नू हलाया सी, अम्मा ने कहा सी गुरु अमरदास ने पुछया सी पानिए कौन है, ते मेरी अम्मा ने कहा सी, कहन लगी पिता जी दोता जे दोता, ते मेरे नाने ने कहा सी पानिए दोता बाणी का बोथा बोए दर से जहाज, ते दूजा मेनू दृष्टान दिता है मंझ भट्टा ने कलचुक जहाज अर्जन गुरु, गुरु अर्जन साहब जहाज है, जे मेरा नाना कहिंदा दोता बाणी का बोहता, जे भट्ट कहिंदे ने गुरु अर्जन जहाज है, ते मंझ अज मैं की तेनू दिया, तू भी जहाज की तरह जिन्ना गुरु समर्था रख के सिख नू पार कर देंदा है, जेड़ा तेरी संगत करेगा वी भवजल तो पार होवे, तू गुरु दे बराबर हो गया। उत्थे गुरु ने एक बचन कहा मंझ प्यारा गुरु नू, गुरु मंझ प्यारा, मंझ गुरु का बोए था जग लंघनहारा। मेरे सतगुरु ने उस वक्त क्या कहन लगा सतगुरु मैनू लंगर दी सेवा, कह लगे दी अज लंगर तेरे घर ही चला जाएगा। कह लगा दाता घर, मन विच आया मेरे घर तां कुछ रहा ही नहीं, मेरे गुरु अर्जन साहब कह लगे मंझ चला जा तेरे घर विच तोटा नहीं भलिया तेरे दर ते आके अनेक लोकां नूं भोग ते मोख दा प्रशादा मिलिया करे। भाई मंझ नूं परत के निवाज दिता। भाई गुरदास कह रहे ने कह लगे मुर्दा होए मुरीद सो गुरु गोर समावे शब्द सुरत लिवलीन होए ओ आप गवावे तन धरती कर धर्मशाल मन दब विछावे लत्ता हेठ लताड़िया गुरु शब्द कमावे पाए भगत निवान होए इन्ना कु नीवा हो जाए गुरमत ठहरावे ओदे खिरदे विच गुरमुख वस जाए। फिर कह लगे वर्ष है निजर धार होए संगत चल आवे फिर जदो संगत विच आउंदा अंदर नाम दियां चढ़ियां लग जांदियां ने। प्यारियो इस होबे नू मारिए इस चंदरी ने ता कई जन्म दा विछोड़िया सेवा विच लाके सिखी कमाण वाले पासे तुरिए इनिया को बेनतियां प्रवान करिया जे। वाहिगुरु जी का खालसा वाहिगुरु जी की।